ਸ਼ਬਦ ਪ੍ਰਾਰੰਭ ਕਰਦੇ ਨੇ ਸਤਿਗੁਰੂ ਮਹਾਰਾਜ, ਗਾਉੜੀ ਚੇਤੀ ਮਹੱਲਾ ਪਹਿਲਾ। ਗਾਉੜੀ ਦੀਆਂ ਨੌ ਜਾਤੀਆਂ ਹਨ ਕੁੱਲ, ਉਹਨਾਂ ਦੇ ਵਿੱਚੋਂ ਇਹ ਚੇਤੀ ਗਾਉੜੀ ਹੈ। ਗਾਉੜੀ ਚੇਤੀ, ਜਿਵੇਂ ਗਾਉੜੀ ਦੀਪਕੀ ਆਉਂਦਾ ਹੈ, ਇਸੇ ਤਰ੍ਹਾਂ ਹੀ ਗਾਉੜੀ ਚੇਤੀ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਿਰਪਾ ਕਰ ਰਹੇ ਨੇ। ਅਵਰ ਪੰਚ ਹਮ ਏਕ ਜਨਾ, ਕਿਉਂ ਰੱਖੋ ਘਰ ਬਾਰ ਮਨਾ। ਮਹਾਰਾਜ ਫਰਮਾਉਂਦੇ ਨੇ, ਹੇ ਮਨਾ ਤੋਂ ਭਾਵ ਪਿਆਰਿਆ, ਅਵਰ ਜਿਹੜੇ ਹੋਰ ਕਾਮ ਕ੍ਰੋਧ ਆਦਿਕ ਪੰਜ ਵੈਰੀ ਨੇ, ਇਹ ਪੰਜ ਜਾਣੇ ਹਨ। ਹਮ ਏਕ ਜਨਾ, ਮੈਂ ਇਕੱਲਾ ਜਾਣਾ ਹੀ ਹਾਂ, ਇਕੱਲਾ ਮਨੁੱਖ ਹਾਂ। ਉਹਨਾਂ ਪੰਜਾਂ ਵੈਰੀਆਂ ਤੋਂ ਮੈਂ ਆਪਣੇ ਘਰ ਸਰੀਰ ਨੂੰ ਅਤੇ ਬਾਹਰ ਤੋਂ ਭਾਵ ਇੰਦਰੀਆਂ ਨੂੰ ਕਿਵੇਂ ਸਾਂਭ ਕੇ ਰੱਖਾਂ, ਕਿਉਂਕਿ ਇਹ ਬੜੇ ਭਿਆਨਕ ਕਿਸਮ ਦੇ ਦੈਂਤਾਕਾਰ ਹਨ। ਗੁਪਤ ਰੂਪ ਦੇ ਵਿੱਚ ਇਹ ਮੇਰੇ ਸਰੀਰ ਦੇ ਉੱਤੇ, ਜਿਵੇਂ ਮਰੇ ਹੋਏ ਬੰਦੇ ਨੂੰ ਇੱਲਾਂ ਗਿਲਜਾਂ ਖਾ ਜਾਂਦੀਆਂ ਨੇ, ਜਿਉਂਦੇ ਹੋਏ ਬੰਦੇ ਨੂੰ ਇਹ ਕਾਮ ਕ੍ਰੋਧ ਖਾ ਜਾਂਦੇ ਨੇ। ਜਿਉਂਦੇ ਜੀ ਬੰਦੇ ਦਾ ਸਰੀਰ ਖਤਮ ਕਰ ਦਿੰਦੇ ਨੇ। ਇਹਨਾਂ ਦਾ ਹਮਲਾ ਸਾਡੇ 'ਤੇ ਹੁੰਦਾ ਹੀ ਰਹਿੰਦਾ ਹਰ ਵਕਤ। ਬਾਹਰ ਹੈ ਲੁੱਟ ਹੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ। ਇਹ ਨਿੱਤ ਹੀ ਸਾਨੂੰ ਮਾਰਦੇ ਨੇ, ਧੱਕਿਆਂ ਨਾਲ ਹੀ ਸਾਨੂੰ, ਚੰਗੇ ਭਲੇ ਬੈਠੇ ਹੁੰਦੇ ਹਾਂ, ਧੱਕੇ ਨਾਲ ਹੀ ਐਵੇਂ ਵਿਸ਼ਿਆਂ ਵਿਕਾਰਾਂ ਵੱਲ ਸਾਡੇ ਮਨ ਨੂੰ ਪ੍ਰੇਰਨਾ ਦਿੰਦੇ ਰਹਿੰਦੇ ਨੇ, ਕਿਉਂਕਿ ਇਹਨਾਂ ਨੇ ਸਾਡੇ ਮਨ ਦੇ ਉੱਤੇ ਕਾਬੂ ਪਾਇਆ ਹੋਇਆ। ਇਹ ਮਨ ਦੇ ਰਾਹੀਂ ਫਿਰ ਕਈ ਪ੍ਰਕਾਰ ਦੀਆਂ ਗਲਤੀਆਂ ਜੀਵ ਪਾਸੋਂ ਕਰਵਾਉਂਦੇ ਨੇ। ਚੰਗੇ ਤਕੜੇ ਹਨ ਮਨ ਨਾਲੋਂ ਵੀ ਕਾਬੂ ਪਾ ਕੇ ਸਾਡੇ 'ਤੇ। ਸਤਿਗੁਰੂ ਮਹਾਰਾਜ ਫਰਮਾਉਂਦੇ, ਇਹਨਾਂ ਦਾ ਹੁਣ ਮਾਰਨਾ ਕਿਹੜਾ ਹੈ? ਇਹ ਇਹੀ ਮਾਰਦੇ ਨੇ ਸਾਨੂੰ, ਜਿਹੜਾ ਬਾਰ ਬਾਰ ਜਨਮ ਮਰਨ ਦਿੰਦੇ ਰਹਿੰਦੇ ਨੇ। ਬਾਰ ਬਾਰ ਸਾਡਾ ਜੰਮਣਾ ਅਤੇ ਮਰਨਾ ਹੋ ਹੀ ਜਾਂਦਾ, ਅਤੇ ਹਰ ਜਨਮ ਵਿੱਚ ਫਿਰ ਸਾਡਾ ਮਾਸ ਖਾਂਦੇ ਨੇ, ਫਿਰ ਸਾਡਾ ਖੂਨ ਪੀਂਦੇ ਨੇ, ਅਤੇ ਮਨੁੱਖ ਨੂੰ ਖਾ ਪੀ ਕੇ ਅਖੀਰ ਸੁੱਟ ਦਿੰਦੇ ਨੇ, ਫਿਰ ਹੋਰ ਜਨਮ ਹੋ ਜਾਂਦਾ। ਮਹਾਰਾਜ ਫਰਮਾਉਂਦੇ, ਇਹ ਨਿੱਤ ਹੀ ਸ਼ੁਭ ਗੁਣਾਂ ਰੂਪੀ ਧਨ ਸਾਡਾ ਲੁੱਟਦੇ ਨੇ। ਚੰਗੇ ਕੰਮ ਕਰਨ ਦੀ ਪ੍ਰੇਰਨਾ ਤੋਂ ਸਾਨੂੰ ਉਲਟ ਮਾੜੇ ਪਾਸੇ ਦੀ ਪ੍ਰੇਰਨਾ ਦਿੰਦੇ ਰਹਿੰਦੇ ਨੇ ਹਮੇਸ਼ਾ। ਮੈਂ ਕਿਸ ਬੰਦੇ ਦੇ ਅੱਗੇ ਜਾ ਕੇ ਬੇਨਤੀ ਕਰਾਂ ਕਿ ਮੈਨੂੰ ਬਚਾਓ? ਸਤਿਗੁਰੂ ਅੱਗੇ ਹੀ ਬੇਨਤੀ ਕਰੀਏ ਕਿ ਮਹਾਰਾਜ ਇਹਨਾਂ ਤੋਂ ਸਾਨੂੰ ਕਿਰਪਾ ਕਰਕੇ ਬਚਾ ਕੇ ਰੱਖੋ। ਸਤਿਗੁਰੂ ਮਹਾਰਾਜ ਜੀ ਅੱਗੇ ਉੱਤਰ ਦਿੰਦੇ ਨੇ ਕਿ ਇਹਨਾਂ ਤੋਂ ਬਚਾਓ ਜੇ ਕਰਨਾ ਹੈ। ਇਹਨਾਂ ਨੂੰ ਹੋਰ ਕੋਈ ਮਾਰ ਨਹੀਂ ਸਕਦਾ, ਕਿਉਂਕਿ ਇਹ ਤਾਂ ਇੰਨੇ ਤਕੜੇ ਨੇ, ਇਹਨਾਂ ਨੇ ਤਾਂ ਵੱਡੇ ਵੱਡੇ ਰਿਸ਼ੀ ਮੁਨੀ ਦੇਵਤੇ ਕੋਈ ਛੱਡਿਆ ਹੀ ਨਹੀਂ ਹੈ, ਸਭ ਨੂੰ ਕਾਬੂ ਕਰ ਰੱਖਿਆ। ਇਹ ਮਾਇਆ ਦੇ ਵੱਡੇ ਪੰਜ ਸੰਗਲ ਨੇ। ਫਿਰ ਮਹਾਰਾਜ ਇਹਨਾਂ ਤੋਂ ਬਚਣਾ ਕਿਵੇਂ ਹੋਵੇ? ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਸ਼੍ਰੀ ਰਾਮ ਨਾਮਾ ਉਚਰ ਮਨਾ, ਆਗੈ ਜਮ ਦਲ ਬਿਖਮ ਘਨਾ ਰਹਾਉ। ਮਹਾਰਾਜ ਕਹਿੰਦੇ, ਪਿਆਰਿਆ ਗੁਰਮੁਖਾ, ਤੂੰ ਸ਼੍ਰੀ ਰਾਮ ਨਾਮ ਨੂੰ ਉਚਾਰਨਾ ਕਰ। ਸ਼੍ਰੀ ਜੋ ਸੁਭਾਏਮਾਨ ਹੈ, ਸ਼੍ਰੀ ਜੋ ਸ਼੍ਰੋਮਣੀ ਹੈ, ਸ਼੍ਰੀ ਜੋ ਲਕਸ਼ਮੀ ਦਾ ਪਤੀ ਹੈ, ਰਾਮ ਪਰਮੇਸ਼ਰ, ਰਾਮ ਤੋਂ ਭਾਵ ਜੋ ਰਮਿਆ ਹੋਇਆ ਹੈ, ਜੋ ਪਰਮੇਸ਼ਰ ਦੇ ਨਾਮ ਨੂੰ ਕੋਈ ਵੀ ਪਿਆਰ ਨਾਲ ਲਵੇ, ਸਾਰੇ ਹੀ ਨਾਮ ਪਰਮੇਸ਼ਰ ਦੇ ਹਨ, ਵਿਸ਼ੇਸ਼ ਕਰਕੇ ਉਹਨਾਂ ਵਿੱਚ ਗੁਰਮੰਤਰ ਜੋ ਗੁਰੂ ਨੇ ਦਿੱਤਾ ਹੋਵੇ। ਸਾਡੇ ਸਤਿਗੁਰਾਂ ਨੇ ਸਾਨੂੰ ਬਹੁਤ ਹੀ ਕਮਾਈ ਕਰਕੇ 36 ਯੁੱਗ ਦੀ ਗੁਰਮੰਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਭਾਈ ਗੁਰਦਾਸ ਜੀ ਨੂੰ ਜਿਵੇਂ ਪੁੱਛਿਆ ਸੀ ਕਾਸ਼ੀ ਵਿੱਚ ਪੰਡਤਾਂ ਨੇ ਕਿ ਤੁਸੀਂ ਇਹ ਰਾਮ ਰਾਮ ਛੱਡ ਕੇ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪਏ ਹੋ, ਤੁਹਾਨੂੰ ਚਾਹੀਦਾ ਸੀ ਕਿ ਪੁਰਾਣੇ ਨਾਮ ਹੀ ਚੰਗੇ ਸੀ, ਭਾਈ ਗੁਰਦਾਸ ਜੀ ਨੇ ਬੜੀ ਸਿਆਣਪ ਨਾਲ ਉਹਨਾਂ ਨੂੰ ਉੱਤਰ ਦਿੰਦਿਆਂ ਹੋਇਆਂ ਦੱਸਿਆ ਕਿ ਇਹ ਉਹੀ ਨਾਮ ਹੈ ਜੋ ਸਤਯੁਗ ਵਿੱਚ ਸੀ, ਜੋ ਤ੍ਰੇਤੇ ਵਿੱਚ ਸੀ, ਦੁਆਪਰ ਵਿੱਚ ਵੀ ਅਤੇ ਕਲਯੁੱਗ ਦਾ, ਇਹ ਇਕੱਠਾ ਬਣਾਇਆ। ਕਹਿੰਦੇ ਉਹ ਕਿਵੇਂ? ਕਹਿੰਦੇ ਸਤਯੁਗ ਵਿੱਚ ਕੀ ਸੀ ਜਪਦੇ ਲੋਕ? ਜਦੋਂ ਅੰਸਾ ਅਵਤਾਰ ਆਇਆ ਸੀ, ਕਹਿੰਦੇ ਉਦੋਂ ਲੋਕ ਵਾਸੁਦੇਵ ਆਦਿਕ ਨਾਮ ਜਪਦੇ ਸੀ। ਕਹਿੰਦੇ ਫਿਰ ਉਦੋਂ ਬਾਅਦ ਕਿਹੜਾ ਨਾਮ ਆਇਆ? ਕਹਿੰਦੇ ਫਿਰ ਹਾਹਾ ਅੱਖਰ ਆਇਆ, ਅਰਾਰਾ ਆਰਾਮ ਆਇਆ, ਹਾਹਾ ਹਰੀ ਆਇਆ। ਸੋ ਇਸ ਤਰ੍ਹਾਂ ਗੱਗਾ ਗੋਬਿੰਦ ਅੱਖਰ ਆਇਆ, ਫਿਰ ਰਾਮ। ਕਹਿੰਦੇ ਫਿਰ ਹੁਣ ਇਹ ਸਾਰੇ ਅੱਖਰਾਂ ਦੇ ਪਹਿਲੇ ਅੱਖਰ ਜੋੜੋ, ਵਾਸੁਦੇਵ, ਹਰੀ, ਗੋਬਿੰਦ ਅਤੇ ਰਾਮ, ਇਹ ਚਾਰ ਅੱਖਰ ਇਕੱਠੇ ਕਰੋ। ਇਹ ਕੀ ਬਣਿਆ? ਕਹਿੰਦੇ ਬਣਿਆ ਵਾਹਿਗੁਰੂ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਚਾਰ ਯੁੱਗਾਂ ਦਾ ਇਹ ਸਿਮਰਨ ਗੁਰਮੰਤਰ ਇਕੱਠਾ ਹੀ ਬਣਾਤਾ ਹੈ। ਇਹਨੂੰ ਹਿੰਦੂ ਜਪੇ, ਇਹਨੂੰ ਸਿੱਖ ਜਪੇ, ਇਹਨੂੰ ਕੋਈ ਵੀ ਜਪ ਸਕਦਾ, ਜਿਹੜਾ ਵੀ ਦੁਨੀਆ 'ਚ ਵਾਹਿਗੁਰੂ ਕਹੇਗਾ। ਕਿਉਂਕਿ ਵਾਹਿਗੁਰੂ ਕਿਸੇ ਦੇਵੀ ਦੇਵਤੇ ਦਾ, ਪੀਰ ਪੈਗੰਬਰ ਦਾ ਜਾਂ ਛੋਟੇ ਮੋਟੇ ਦਾ ਨਾਮ ਨਹੀਂ, ਵਾਹਿਗੁਰੂ ਤਾਂ ਪਰਮੇਸ਼ਰ ਦਾ ਨਾਮ ਹੈ। ਇਸ ਕਰਕੇ ਪਰਮੇਸ਼ਰ ਦਾ ਨਾਮ ਕੋਈ ਵੀ ਜਪੇਗਾ, ਜੋ ਵੀ ਵਾਹਿਗੁਰੂ ਕਹੇਗਾ, ਵਾਹਿਗੁਰੂ ਉਹਦਾ ਭਲਾ ਕਰੇਗਾ। ਕਿਉਂਕਿ ਕਹਿੰਦੇ ਤੂੰ ਪਰਮੇਸ਼ਰ ਦਾ ਨਾਮ ਉਚਾਰਨਾ ਕਰ, ਤੇਰਾ ਬਚਾਓ ਹੋਵੇਗਾ। ਕਿਉਂਕਿ ਅੱਗੇ ਪਰਲੋਕ ਰਸਤੇ ਵਿੱਚ ਵੀ ਜਮਾਂ ਦਾ ਬੜਾ ਕਠਿਨ ਦਲ ਹੈ, ਇੰਨਾ ਭਿਆਨਕ ਦਲ ਹੈ ਕਿ ਉਹਦੇ ਵਿੱਚੋਂ ਨਿਕਲਣਾ ਇਨਸਾਨ ਨੂੰ ਬਹੁਤ ਔਖਾ। ਉਸਾਰ ਮੜੋਲੀ ਰਾਖੈ ਦੁਆਰਾ ਭੀਤਰ ਬੈਠੀ ਸਾ ਤਨਾ। ਪਰਮੇਸ਼ੁਰ ਦੇ ਨੇ ਜਿਹੜੀ ਦੇਹ ਰੂਪੀ ਮੜੋਲੀ ਬਣਾਈ, ਆਪਣੀ ਕੋਠੀ ਉਸਾਰ ਕੇ ਨੌ ਗੋਲਕਾਂ ਰੂਪੀ ਨੌ ਦਰਵਾਜ਼ੇ ਰੱਖੇ ਨੇ ਇਹਦੇ। ਸੋ ਜਿਸ ਦੇਹ ਰੂਪੀ ਕੋਠੀ ਵਿੱਚ ਜੀਵ ਰੂਪੀ ਸਾਧਨਾ ਤੋਂ ਭਾਵ ਇਸਤਰੀ ਬੈਠੀ ਹੈ, ਦੇਹ ਦੇ ਵਿੱਚ ਬੈਠੀ ਜੀਵ ਰੂਪੀ ਇਸਤਰੀ, ਇਹਦੇ ਨਾਲ ਜਾ ਕਰਕੇ ਜਿਹੜੇ ਵਿਸ਼ੇ ਵਿਕਾਰ ਨੇ ਕੀ ਕਰਦੇ ਨੇ? ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਅਵਰ ਲੁਟੇਨ ਸੋ ਪੰਚ ਜਨਾ। ਇਹ ਜੀਵ ਰੂਪੀ ਇਸਤਰੀ ਆਪ ਨੂੰ ਅੰਮ੍ਰਿਤ ਤੋਂ ਭਾਵ ਹੁੰਦਾ ਅਮਰ ਜਾਣ ਕੇ ਹਰ ਰੋਜ਼ ਖੁਸ਼ੀਆਂ ਕਰਦੀ ਹੈ। ਇਹ ਜੀਵ ਨੂੰ ਇਹ ਨਹੀਂ ਪਤਾ ਕਿ ਮੈਂ ਮਰਨਾ ਵੀ ਹੈ, ਇਹ ਮੌਤ ਨੂੰ ਭੁਲਾ ਕੇ ਬਹੁਤ ਤਰ੍ਹਾਂ ਦੀਆਂ ਖੁਸ਼ੀਆਂ 24 ਘੰਟੇ ਹੀ ਕਰਦਾ ਰਹਿੰਦਾ, ਮਨੋਰੰਜਨ ਕਰਦਾ, ਇੰਟਰਟੇਨਮੈਂਟ ਕਰਦਾ, ਸਵਾਦ ਲੈਂਦਾ, ਕਈ ਪ੍ਰਕਾਰ ਦੇ ਖਾਣੇ ਖਾਂਦਾ, ਵਿਸ਼ਿਆਂ ਦੇ ਸਵਾਦ, ਕੱਪੜਿਆਂ ਦੇ ਸਵਾਦ, ਖਾਣਿਆਂ ਦੇ ਸਵਾਦ, ਹਾਸੇ ਖੇਡੇ ਕਰਦਾ। ਅਵਰ ਲੁਟੇਨ ਸੋ ਪੰਜ ਜਨਾ, ਅਵਰ ਤੋਂ ਭਾਵ ਹੋਰ ਜਿਹੜੇ ਪੰਜ ਪੁਰਸ਼ ਨੇ, ਪੰਜ ਕਾਮ ਕਰੋ ਲੋਭ ਮੋਹੰਕਾਰ ਨੇ, ਉਹ ਗਿਆਨ ਇੰਦਰੀਆਂ ਨਾਲ ਮਿਲ ਕੇ ਇਸ ਜਨਾ ਤੋਂ ਭਾਵ ਇਸਤਰੀ ਨੂੰ ਲੁੱਟੀ ਜਾਂਦੇ ਨੇ। ਗਿਆਨ ਇੰਦਰੀਆਂ ਦੇ ਰਾਹੀਂ ਇਹਦਾ ਲਟਾਓ ਹੋ ਰਿਹਾ, ਪਰ ਇਹ ਜੇ ਦਿਮਾਗ ਨਾਲ ਕੰਮ ਲਵੇ, ਬੁੱਧੀ ਤੋਂ ਕੰਮ ਲਵੇ ਤਾਂ ਸਮਝੇ ਵਿਚਾਰਾ। ਕਿਉਂਕਿ ਜਦੋਂ ਕਲਯੁੱਗ ਵਿੱਚ ਬੁੱਧੀ ਹੈ ਨਹੀਂ ਤਾਂ ਫਿਰ ਜੀਵ ਨੇ ਸਮਝਣਾ ਕੀ ਹੈ? ਢਾਹੇ ਮੜੋਲੀ ਲੂਟਿਆ ਦੇਹੁਰਾ ਸਾ ਤਨ ਪਕੜੀ ਏਕ ਜਨਾ। ਜਿਸ ਵੇਲੇ ਜਮਾਂ ਨੇ ਸਥੂਲ ਦੇਹ ਰੂਪੀ ਮੜੋਲੀ ਆ ਕੇ ਢਾਹ ਦਿੱਤੀ, ਸਰੀਰ ਢਾਹ ਲਿਆ, ਅਤੇ ਅੰਦਰ ਜਿਹੜਾ ਇਹਦਾ ਦੇਹੁਰਾ ਹੈ ਸੂਖਮ ਸਰੀਰ ਲੁੱਟ ਲਿਆ, ਉਸ ਵੇਲੇ ਜਨਾਂ ਤੋਂ ਭਾਵ ਜਮਦੂਤਾਂ ਨੇ ਇੱਕ ਜੀਵ ਰੂਪੀ ਇਸਤਰੀ ਨੂੰ ਫੜ ਲਿਆ। ਫਿਰ ਅੰਦਰੋਂ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ। ਜਿਸ ਵੇਲੇ ਜਮਾਂ ਦਾ ਡੰਡਾ ਸਿਰ 'ਤੇ ਵੱਜਿਆ ਅਤੇ ਗਲ ਵਿੱਚ ਸੰਗਲ ਪੈ ਗਿਆ, ਉਹ ਜਿਹੜੇ ਪੰਚ ਜਨ ਸੀ ਜਿਨ੍ਹਾਂ ਨੇ ਇਹਨੂੰ ਫੜਿਆ ਹੋਇਆ ਸੀ, ਉਹ ਭੱਜਦੇ ਲੱਗੇ ਉਸੇ ਵਕਤ, ਦੌੜ ਗਏ, ਕਿਉਂਕਿ ਉਹਨਾਂ ਨੇ ਤਾਂ ਜਮਾਂ ਦੇ ਆਉਣ ਤੱਕ ਇਹਨੂੰ ਖਾਣਾ ਸੀ। ਬੁੱਧੀ ਇਹਦੀ ਖਰਾਬ ਕਰਦੀ, ਹੇ ਕਾਮੰਗ ਨਰਕ ਬਿਸਰਾਮੰਗ, ਬਹੁਤ ਜੋਨੀ ਪ੍ਰਭਾਵਨਾ ਹੈ। ਕ੍ਰੋਧ ਨੇ ਐਸਾ ਇਹਨੂੰ ਘੇਰਾ ਪਾਇਆ ਹੋਇਆ, ਲੋਭ ਨੇ, ਮੋਹ ਨੇ, ਹੰਕਾਰ ਨੇ। ਜਦੋਂ ਤੱਕ ਜਮਦੂਤ ਲੈਣ ਨਹੀਂ ਆਉਂਦੇ ਕਹਿੰਦੇ ਉਦੋਂ ਤੱਕ ਇਹ ਇਹਨੂੰ ਖਾਈ ਜਾਂਦੇ। ਜਦੋਂ ਉਹ ਆ ਜਾਂਦੇ ਨੇ ਫਿਰ ਮਾਇਆ ਵੀ ਛੱਡ ਕੇ ਦੌੜ ਜਾਂਦੀ ਹੈ, ਕਲਯੁੱਗ ਵੀ ਦੌੜ ਜਾਂਦਾ, ਕਾਮ ਕ੍ਰੋਧ ਹੁਣ ਵੀ ਦੌੜ ਜਾਂਦੇ ਨੇ। ਜਦੋਂ ਉਹ ਛੱਡ ਕੇ ਭੱਜਦੇ ਨੇ, ਉੱਧਰੋਂ ਜਮਦੂਤ ਆਏ ਖੜ੍ਹੇ ਹੁੰਦੇ ਨੇ, ਉਦੋਂ ਕੁ ਜੀਵ ਨੂੰ ਸੋਝੀ ਪੈਦਾ ਹੁੰਦੀ, ਕਿਉਂਕਿ ਉਹ ਛੱਡ ਕੇ ਚਲੇ ਗਏ। ਪਹਿਲਾਂ ਤਾਂ ਉਹਨਾਂ ਨੇ ਇਹਦੇ ਦਿਮਾਗ ਦੇ ਉੱਤੇ, ਬੁੱਧੀ 'ਤੇ ਇਹੋ ਜਿਹਾ ਕਾਬੂ ਪਾਇਆ ਹੁੰਦਾ, ਇਹਨੂੰ ਸੋਝੀ ਨਹੀਂ ਪੈਣ ਦਿੰਦੇ। ਕਹੋ ਕਬੀਰ ਤਬ ਹੀ ਨਰ ਜਾਗੈ, ਜਮਕਾ ਡੰਡ ਮੁੰਡ ਮਹਿ ਲਾਗੈ। ਜਦੋਂ ਉਹ ਆਏ ਤਾਂ ਇਹਨੂੰ ਸੋਝੀ ਪਈ, ਉਹ ਕਹਿੰਦਾ ਹੁਣ ਥੋੜ੍ਹੇ ਦਿਨ ਦੇ ਦਿਓ, ਮੈਨੂੰ ਤਾਂ ਹੁਣੇ ਸੋਝੀ ਪਈ ਆ, ਮੈਂ ਥੋੜ੍ਹਾ ਨਾਮ ਜਪ ਲਵਾਂ, ਕੋਈ ਸੇਵਾ ਕਰ ਲਵਾਂ। ਉਹ ਕਹਿੰਦੇ ਹੁਣ ਨਹੀਂ। ਕਹਿੰਦੇ ਚੱਲ ਦਰ ਹਾਲ ਦੀਵਾਨ ਬੁਲਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ। ਚੱਲ ਚੱਲੀਏ ਹੁਣ, 80-90 ਸਾਲ ਤੈਨੂੰ ਦਿੱਤੇ ਸੀਗੇ ਅਤੇ ਹੁਣ ਤੈਨੂੰ ਸੋਝੀ ਪੈ ਗਈ ਨਾਮ ਜਪਣ ਦੀ। ਹੁਣ ਕਹਿੰਦਾ ਆਖੇ ਮੈਨੂੰ ਥੋੜ੍ਹੇ ਦਿਨ ਦੇ ਦਿਓ, ਮੈਂ ਸੇਵਾ ਕਰ ਲਵਾਂ, ਕੋਈ ਸਿਮਨ ਕਰ ਲਵਾਂ। ਕਹਿੰਦੇ ਹੁਣ ਉਹ ਮੌਕਾ ਲੰਘ ਚੁੱਕਿਆ, ਹੁਣ ਨਹੀਂ ਸਮਾਂ, ਚੱਲ ਚੱਲੀਏ। ਉਸੇ ਵਕਤ ਹੀ ਇੱਕ ਝਟਕੇ 'ਚ ਹੀ ਲੈ ਕੇ ਤੁਰ ਜਾਂਦੇ ਨੇ। ਮਹਾਰਾਜ ਕਹਿੰਦੇ ਇਸ ਕਰਕੇ ਮੈਂ ਤੁਹਾਨੂੰ ਸੁਚੇਤ ਗੁਰਬਾਣੀ ਰਾਹੀਂ ਕਰਦਾ, ਕਿਉਂਕਿ ਆਮ ਬੰਦੇ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਮੈਂ ਤੁਹਾਨੂੰ ਸ਼ਬਦ ਰਾਹੀਂ ਸੁਚੇਤ ਕਰ ਰਿਹਾ, ਜੇ ਤੁਸੀਂ ਮੇਰੇ ਗੁਰਸਿੱਖ ਬਣੇ ਹੋ ਤਾਂ ਮੈਂ ਤੁਹਾਨੂੰ ਅੰਤਰੀਬ ਗੱਲਾਂ ਦੱਸ ਕੇ ਸਾਵਧਾਨ ਕਰਦਾ। ਕਾਮਣ ਲੋੜੈ ਸੋਇਨਾ ਰੂਪਾ, ਮਿੱਤਰ ਲੋੜੇਨ ਸੋਖਾ ਦਾਤਾ। ਕਾਮਣ ਤੋਂ ਭਾਵ ਇਸਤਰੀ ਤਾਂ ਪੁਰਸ਼ ਪਾਸੋਂ ਸੋਨੇ ਦੇ ਗਹਿਣਿਆਂ ਅਤੇ ਰੂਪਾ ਹੁੰਦੀ, ਚਾਂਦੀ ਦੇ ਭਾਂਡਿਆਂ ਨੂੰ ਚਾਹੁੰਦੀ। ਇਸਤਰੀ ਚਾਹੁੰਦੀ ਹੈ ਕਿ ਮੈਨੂੰ ਹਾਰ ਸ਼ਿੰਗਾਰ ਕੱਪੜਾ ਲੀੜਾ ਖਾਣਾ ਪੀਣਾ ਸਭ ਮੌਜਾਂ ਮਿਲਣ। ਅਤੇ ਜਿਹੜੇ ਬੰਦੇ ਦੇ ਮਿੱਤਰ ਬਣਦੇ ਨੇ, ਉਹ ਮਿੱਤਰ ਪੁਰਸ਼ ਇਹ ਚਾਹੁੰਦੇ ਨੇ ਕਿ ਸਾਨੂੰ ਚੰਗੇ ਚੰਗੇ ਖਵਾਈ ਜਾਵੇ ਰੋਜ਼ ਖਾਣੇ। ਮਿੱਤਰ ਕਾਹਦੇ ਲਈ ਬਣਦੇ ਨੇ? ਵੀ ਇਹ ਖਵਾਏਗਾ ਪਿਆਏਗਾ, ਬਸ ਖਾਣ ਪੀਣ ਦੇ ਯਾਰ ਆ ਸਾਰੀ ਦੁਨੀਆ। ਜਦ ਤੱਕ ਲੋਕਾਂ ਨੂੰ ਖਵਾਈ ਜਾਓ ਕਹਿੰਦੇ ਉਦੋਂ ਤੱਕ ਬੜੇ ਖੁਸ਼ ਰਹਿੰਦੇ ਨੇ। ਜਿੱਤ ਦਿਨ ਉਨਕਾ ਸੁਆਉ ਹੋਏ ਨਾ ਆਵੈ, ਤਿੱਤ ਦਿਨ ਬੋਲਣ ਗੰਧ। ਜਿੱਦਣ ਉਹਨਾਂ ਨੂੰ ਤੁਸੀਂ ਨਾ ਖਵਾਇਆ ਪਿਆਇਆ, ਉਦਣ ਹੀ ਗਾਲਾਂ ਕੱਢਣ ਲੱਗ ਜਾਂਦੇ ਨੇ, ਕਹਿੰਦੇ ਇਹ ਨਿਕੰਮਾ ਹੀ ਆਦਮੀ ਹੈ। ਮਹਾਰਾਜ ਕਹਿੰਦੇ ਨੇ ਮੈਂ ਤੁਹਾਨੂੰ ਸੰਸਾਰ ਦੀ ਸੋਝੀ ਵਾਲੀ ਗੱਲ ਦੱਸਦਾ। ਨਾਨਕ ਪਾਪ ਕਰੇ ਤਿੰਨ ਕਾਰਨ, ਜਾਸੀ ਜੰਮਪੁਰ ਬਾਧਾਤਾ। ਮਹਾਰਾਜ ਕਥਨ ਕਰਦੇ ਨੇ ਉਹਨਾਂ ਵਾਸਤੇ, ਇਸਤਰੀ ਵਾਸਤੇ, ਬੱਚਿਆਂ ਵਾਸਤੇ, ਹੋਰ ਲਈ ਪਾਪ ਕਰਦਾ, ਪਾਪਾਂ ਵਾਜੋਂ ਹੋਵੇ ਨਾਹੀਂ। ਬਹੁ ਪਰਪੰਚ ਕਰ ਪਾਰ ਤਨ ਲਿਆਵੈ, ਸੁੱਤ ਦਾਰਾ ਪਹਿਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪਹਿ ਲਈ ਜੈ। ਅਤੇ ਉਹਨਾਂ ਦੇ ਵਾਸਤੇ ਜੀ ਪਾਪ ਕਰਮਾਂ ਨੂੰ ਕਰਦਾ, ਇਸ ਲਈ ਅੰਤ ਨੂੰ ਜਮਾਂ ਦਾ ਬੱਧਿਆ ਹੋਇਆ ਜਮਪੁਰੀ ਵਿੱਚ ਹੀ ਚਲਿਆ ਜਾਂਦਾ।